एक ओंकार सतनाम करता पुरख निरपहो निर्वैर अकाल मूर्त अजूनी सैभं गुर प्रसाद जप आद सच जुग आद सच है भी सच नानक होसी भी सच एक अदुती गुरु नानक देवा ओंकार गुर अंगद अभेव सतनाम गुर अमर प्यारे करता रामदास गुर बारे पुरख श्री अर्जन सुखदानी निरपौ हर गोबिंद गुण खानी निर्वैर गुरु है श्री हर राय अकाल मूर्त हर कृष्ण त्याय अजूनी तेग बहादुर राय सैभं गुरदशमेश सहाय गुर प्रसाद ग्रंथ गुर ज्ञाना वाहिगुरु बंदन भगवाना गुरु ग्रंथ कलयुग पयो श्री गुरु रूप महान दास पात शाहियां रूप एहो गुरु ग्रंथ जी जान जो मुझ बचन सुनन की चाहे ग्रंथ विचार सुनो चित लाए मेरो रूप ग्रंथ जी जान या मैं भेद न रंचक मान गुर प्रसाद ग्रंथ गुर ज्ञाना वाहिगुरु बंदन भगवाना तुमरी महिमा अपर अपारा जाका लहो न किन्हु पारा देव देव राजन के राजा दीन दयाल गरीब निवाज जेता जियो पिंड सब तेरा तू अंतर जामी पुरख भगवान दासन दास कह जन नानक जिहा तू कराए है तिहा हो करी बख्यान वाहिगुरु जी का खालसा वाहिगुरु जी की फतेह तन तन सतगुरु श्री गुरु ग्रंथ साहिब जी महाराज गुरु नानक दे ग्यारहवें स्वरूप चावर शतर तख्त दे मालक सतगुरु उस सतगुरु दी पावन हजूरी दे अंदर जुड़ बैठे सर्वत माई पाई जो सतसंगत रघु दे अंदर शोभत हो रहे हो बड़ी महान कृपा की दी है सतगुरु ने जो अपन सारियां नूं सतगुरु दी जिथे हजूरी दा आनंद प्राप्त है दर्शनां दा आनंद प्राप्त है जिथे गुरु के दीदारां दा आनंद है उत्थे गुरसिखां दे अंदर सतगुरु आप वरत रहा है गुरसिखां अंदर सतगुरु बरत है गुरसिखां दे दीदारे भी गुरु के दीदारे हैं खालसा मेरो रूप है खास संगत भी गुरु दा रूप है गुरु नानक साहिब महाराज आपे हर एक रंग है आपे बहुरंगी गुरु ग्रंथ साहिब स्वरूप भी आप ही है संगत विच भी आप ही बरत रहा है सो आओ समा मिले ਹੋਏ ਇਕੱਤਰ ਮਿਲਹੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਬ। ਹੁਣੇ ਹੁਣ ਸਿੱਖ ਜਗਤ ਦੀ ਮਹਾਨ ਹਸਤੀ, ਗੁਰਮਤਿ ਦੇ ਮਹਾਨ ਗਿਆਤਾ, ਜੋ ਗੁਰੂ ਰਾਮਦਾਸ ਦੇ ਦਰ ਦੀ ਸੇਵਾ ਮਿਲੀ ਹੈ, ਉਸ ਦੀ ਯੋਗਤਾ ਇਹਨਾਂ ਦੇ ਵਿਚਾਰਾਂ ਤੋਂ ਹੀ ਸਪਸ਼ਟ ਹੋ ਰਹੀ। ਜੀਵਨ ਵਾਲੇ ਗੁਰਮੁਖ ਹਨ, ਕਰਨੀ ਵੀ ਹੈ ਔਰ ਕਥਨੀ ਵੀ ਹੈ। ਜੋ ਇਤਿਹਾਸ ਦੇ ਬੜੇ ਸਰਲ ਪ੍ਰਮਾਣ ਦੇ ਕੇ, ਗੁਰਬਾਣੀ ਦੇ ਬੜੇ ਗੋਝ ਪ੍ਰਮਾਣ ਦੇ ਕੇ ਅਜਿਹੇ ਤਰੀਕੇ ਨਾਲ ਆਪ ਜੀ ਨੂੰ ਨਿਹਾਲ ਕਰ ਰਹੇ ਸਨ ਕਿ ਅਣਜਾਣ ਤੋਂ ਅਣਜਾਣ ਦੇ ਵੀ ਗੁਰਮਤ ਦੀ ਵਿਚਾਰ ਸਮਝ ਆ ਜਾਏ। ਉਸ ਗਿਆਨ ਨੂੰ ਵੀ ਕੀ ਕਰਨਾ ਹੈ ਜਿਹਦੇ ਸਮਝਣ ਦੇ ਲਈ ਇੱਕ ਹੋਰ ਗਿਆਨੀ ਦੀ ਲੋੜ ਪੈ ਜਾਏ। ਪੁੱਛਦੇ ਫਿਰੀਏ ਜੀ, ਆਹ ਗਿਆਨੀ ਜੀ ਨੇ ਕਥਾ ਵਿੱਚ ਜੋ ਕਿਹਾ ਸੀ ਇਹ ਪਤਾ ਨਹੀਂ ਚੱਲਿਆ, ਇੱਕ ਹੋਰ ਗਿਆਨੀ ਦੀ ਲੋੜ ਪੈ ਗਈ। ਇਸ ਕਰਕੇ ਸਰਲ ਤਰੀਕਾ ਮਹਾਂਪੁਰਸ਼ ਪੜ੍ਹਾਉਣ ਵੇਲੇ ਕਿਹਾ ਕਰਦੇ ਸੀ, ਕਹਿੰਦੇ ਪਹਾੜਾਂ 'ਚ ਰਸਤਾ ਬਣਾਈਦਾ, ਰਸਤੇ 'ਚ ਪਹਾੜ ਨਹੀਂ ਬਣਾਈਦੇ। ਇਹਦਾ ਇਹੋ ਹੀ ਭਾਵ ਹੈ ਕਿ ਸੌਖੀਆਂ ਗੱਲਾਂ ਨੂੰ ਔਖੀਆਂ ਨਹੀਂ ਕਰਨਾ, ਔਖੀਆਂ ਗੱਲਾਂ ਨੂੰ ਸੌਖੀਆਂ ਕਰਨਾ। ਇਹ ਤਕਨੀਕ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਨੇ ਅਪਣਾਈ ਹੈ, ਆਪ ਸਾਰਿਆਂ ਨੇ ਆਨੰਦ ਮਾਣਿਆ। ਦਾਸ ਨੇ ਰਸਤੇ 'ਚ ਫੋਨ ਕੀਤਾ ਸੀ ਪ੍ਰਬੰਧਕਾਂ ਨੂੰ ਕਿ ਮੈਂ ਟ੍ਰੈਫਿਕ ਵਿੱਚ ਫਸ ਗਿਆ ਅਚਾਨਕ, ਅਤੇ ਮੈਨੂੰ ਖਸਦਾ ਕਿਤੇ ਮੈਂ ਲੇਟ ਨਾ ਹੋ ਜਾਵਾਂ, ਅਤੇ ਸਮੇਂ ਸਿਰ ਫੋਨ ਕਰ ਦਿੱਤਾ। ਇਸ ਕਰਕੇ ਇਹਨਾਂ ਨੂੰ ਪਹਿਲਾਂ ਖੇਚਲ ਕਰਨੀ ਪਈ, ਨਹੀਂ ਸਤਿਕਾਰ ਦੇ ਵਜੋਂ ਇਹਨਾਂ ਨੂੰ ਸਮਾਂ ਜਿਹੜਾ ਹੈ ਉਹ ਸਮਾਪਤੀ ਵਾਲਾ ਹੁੰਦਾ ਹੈ, ਦਾਸ ਪਹਿਲਾਂ ਸੰਭਾਲ ਹੁੰਦਾ। ਕਿਸੇ ਦੇ ਕੋਈ ਬੱਸ ਨਹੀਂ, ਆਪਣੀ ਤਾਕਤ ਨਾਲ ਵੀ ਕੋਈ ਕਿਤੇ ਪਹੁੰਚ ਨਹੀਂ ਸਕਦਾ, ਆਪਣੇ ਜ਼ੋਰ ਨਾਲ ਕੋਈ ਬੋਲ ਨਹੀਂ ਸਕਦਾ, ਆਪਣੀ ਮਰਜ਼ੀ ਨਾਲ ਕੋਈ ਚੁੱਪ ਵੀ ਨਹੀਂ ਰਹਿ ਸਕਦਾ। ਆਖਣ ਜ਼ੋਰ ਚੁੱਪੈ ਨਹਿ ਜ਼ੋਰ, ਜ਼ੋਰ ਨਾ ਜੀਵਨ ਮਰਨ। ਕਈ ਵਾਰ ਐਸਾ ਹੁੰਦਾ ਸਾਡੇ ਨਾਲ ਮਤਾ ਕਰੇ ਪੱਛਮ ਕੇ ਤਾਈਂ ਪੂਰਬ ਹੀ ਲੈ ਜਾਓ, ਉੱਥੇ ਫਿਰ ਸਿਆਣਪਾਂ ਕਿਤੇ ਕੰਮ ਨਹੀਂ ਆਉਂਦੀਆਂ, ਸਿਆਣਪ ਕਾਹੂ ਕਾਮ ਨਾ ਆਤ। ਸੋ ਇਹ ਕਾਰਨ ਸੀ ਜਿਸ ਕਰਕੇ ਮੈਂ ਆਪਣੇ ਸਮੇਂ ਤੋਂ ਪਹੁੰਚਦਾ ਗਿਆ, ਸਮੇਂ ਅਨੁਸਾਰ ਪਰ ਫੋਨ ਕਰ ਦਿੱਤਾ। ਜਦੋਂ ਮੈਂ ਦੇਖਿਆ ਵੀ ਸਿੰਘ ਸਾਹਿਬ ਜੀ ਨੇ ਮੰਗਲ ਸ਼ੁਰੂ ਕਰ ਲਿਆ, ਫਿਰ ਮੈਂ ਥੋੜ੍ਹਾ ਜਿਹਾ ਪਿੱਛੇ ਵਿਸਰਾਂ। ਸੋ ਆਪ ਸਤਿਪੁਰਸ਼ਾਂ ਦੇ ਕੋਲੋਂ, ਸਿੰਘ ਸਾਹਿਬ ਜੀ ਦੇ ਕੋਲੋਂ ਜੋ ਬਚਨ ਸੁਣੇ ਨੇ, ਪਹਿਲਾਂ ਉਹਨਾਂ ਬਚਨਾਂ ਦੇ ਅਨੁਸਾਰ ਹੀ ਆਪ ਜੀ ਨੂੰ ਦੋ ਅੱਖਰ ਕਹਿਣ ਦੀ ਇਜਾਜ਼ਤ ਮੰਗਦਾ ਹਾਂ। ਉਸ ਤੋਂ ਬਾਅਦ ਜੋ ਲੜੀਵਾਰ ਜੋ ਵਿਚਾਰ ਸ਼ੁਰੂ ਹੋਈ ਸੀ ਸਤਸੰਗਤ ਦੇ ਪ੍ਰਥਾਏ, ਉਹ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ। ਸਿੰਘ ਸਾਹਿਬ ਜੀ ਨੇ ਪ੍ਰਮਾਣ ਦੇ ਕੇ ਕਿ ਜਿਨ੍ਹਾਂ ਦੀ ਰਸਨਾ ਜਪਜੀ ਦੇ ਪਾਠ ਨਾਲ ਇਤਨੀ ਪਵਿੱਤਰ ਹੋ ਚੁੱਕੀ ਸੀ, ਉਸ ਰਸਨਾ ਤੋਂ ਕਹੇ ਹੋਏ ਬਚਨ ਕਰਮ ਖੰਡ ਕੀ ਬਾਣੀ ਜੋਰ, ਭਗਤ ਮੁਖ ਹੈ ਤੇ ਬੋਲਦੇ ਸੇ ਬਚਨ ਹੋ ਬੰਦੇ, ਉਹ ਪੂਰੇ ਹੋ ਜਾਂਦੇ। ਪਰਮੇਸ਼ੁਰ ਵੀ ਆਪਣੇ ਪਿਆਰਿਆਂ ਦੀ ਰਸਨਾ ਦੀ ਲਾਜ ਰੱਖਦਾ, ਆਪਣਾ ਬਚਨ ਭਾਵੇਂ ਛੋਟਾ ਕਰ ਲਵੇ ਪਰ ਗੁਰਸਿੱਖਾਂ ਦੇ ਬਚਨ ਨੂੰ ਪੂਰਾ ਕਰ ਦੇਵਾਂ। ਸਤਿਪੁਰਸ਼ਾਂ ਦੇ ਕੋਲੋਂ ਸੁਣਿਆ ਹੈ ਔਰ ਫਿਰ ਗੁਰਬਾਣੀ ਦੁਆਰਾ ਪ੍ਰਗਟ ਵੀ ਹੁੰਦੀ ਹੈ ਬਾਤ ਕਿ ਨਾਮ ਦੀ ਕਮਾਈ ਕਰਨ ਵਾਲੇ ਕੋਈ ਵੀ ਮਾਈ ਭਾਈ ਹੋ, ਕੋਈ ਬੀਬੀਆਂ ਚੋਂ ਕਰੇ, ਭਾਈਆਂ ਚੋਂ ਕਰੇ, ਕੋਈ ਗੁਰਸਿੱਖ ਕਰੇ, ਸਿਮਰਨ ਕਰਨ ਵਾਲੇ ਦੇ ਸਰੀਰ ਵਿੱਚ ਪੰਜ ਥਾਂ 'ਤੇ ਪਰਮੇਸ਼ੁਰ ਦੀ ਜਿਹੜੀ ਬਰਕਤ ਹੈ, ਪਰਮੇਸ਼ੁਰ ਦੀ ਜੋ ਸ਼ਕਤੀ ਹੈ, ਉਹਦੇ ਸਰੀਰ ਵਿੱਚ ਪੰਜ ਥਾਂ 'ਤੇ ਜਿਵੇਂ ਧਰਤੀ 'ਚੋਂ ਫੁਆਰਾ ਫੁੱਟਦਾ ਹੈ, ਪਾਣੀ ਪ੍ਰਗਟ ਹੋ ਜਾਂਦਾ। ਨਾਮ ਜਪਣ ਵਾਲਿਆਂ ਦੇ ਨਾਮ ਦੀ ਸ਼ਕਤੀ ਪੰਜ ਥਾਂ 'ਤੇ ਫੁਆਰੇ ਦੀ ਤਰ੍ਹਾਂ ਫੁੱਟ ਕੇ ਬਾਹਰ ਆ ਜਾਂਦੀ। ਜਦੋਂ ਧਰਤੀ ਵਿੱਚੋਂ ਕੋਈ ਚਸ਼ਮਾ ਪਾਣੀ ਦਾ ਚੱਲ ਪਵੇ, ਪਿਆਸਿਆਂ ਦੀ ਪਿਆਸ ਬੁਝਦੀ। ਬਸਤਰ ਮੈਲ ਨਾਲ ਭਰੇ ਹੋਣ, ਸ਼ੁੱਧ ਹੋ ਜਾਂਦੇ। ਜੀ ਜੰਤ ਉਸ ਸੋਮੇ ਤੋਂ ਲਾਭ ਉਠਾਉਂਦੇ। ਪਰਮੇਸ਼ੁਰ ਦੀ ਬੰਦਗੀ ਕਰਨ ਵਾਲੇ ਜਿਹੜੇ ਸਤਿਪੁਰਸ਼ ਹਨ, ਜਿੱਥੇ ਰੱਬ ਦਾ ਸਤਿਕਾਰ ਸ਼ਬਦਾਂ ਵਿੱਚ, ਸਾਰਿਆਂ ਗ੍ਰੰਥਾਂ ਵਿੱਚ ਪਰਮਾਤਮਾ ਦੀ ਮਹਿਮਾ ਹੈ, ਵਡਿਆਈ ਹੈ, ਉੱਥੇ ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰੇ। ਜੇ ਗੁਰੂ ਦੀ ਵਡਿਆਈ ਕਰਨ ਦਾ ਫਲ ਹੈ ਤਾਂ ਗੁਰਸਿੱਖਾਂ ਦੀ ਵਡਿਆਈ ਕਰਨ ਦਾ ਵੀ ਫਲ ਹੈ। ਜੇ ਗੁਰੂ ਦੀ ਸੇਵਾ ਤੋਂ ਫਲ ਮਿਲਦਾ ਤਾਂ ਗੁਰਸਿੱਖਾਂ ਦੀ ਸੇਵਾ ਤੋਂ ਵੀ ਫਲ ਮਿਲਦਾ। ਜੇ ਗੁਰੂ ਦਾ ਨਿਰਾਦਰ ਕਰਨ ਤੋਂ ਨਰਕ ਮਿਲਦਾ ਤਾਂ ਗੁਰਸਿੱਖਾਂ ਦਾ ਨਿਰਾਦਰ ਕਰਨ ਤੋਂ ਵੀ ਨਰਕ ਮਿਲਦਾ। ਬਹੁਤ ਸਮਾਨ ਹੈ। ਇਸ ਕਰਕੇ ਪਰਮੇਸ਼ੁਰ ਦੀ ਸ਼ਕਤੀ ਪੰਜ ਥਾਂ 'ਤੇ ਕਿਵੇਂ ਪ੍ਰਗਟ ਹੁੰਦੀ ਹੈ? ਉਹਨਾਂ ਸਤਿਪੁਰਸ਼ਾਂ ਦੇ ਪਰਮਾਤਮਾ ਦੀ ਸ਼ਕਤੀ ਦੇ ਕਾਰਨ ਨੇਤਰਾਂ ਦੇ ਵਿੱਚ ਇੱਕ ਐਸੀ ਦਾਮਨਿਕ ਸ਼ਕਤੀ ਪੈਦਾ ਹੋ ਜਾਂਦੀ ਹੈ ਅਤੇ ਉਹਨਾਂ ਸਤਿਪੁਰਸ਼ਾਂ ਨੂੰ ਕਿਹਾ ਜਾਂਦਾ ਜੀ ਕਿਰਪਾ ਦ੍ਰਿਸ਼ਟੀ ਰੱਖਣੀ। ਦ੍ਰਿਸ਼ਟੀ ਤਾਂ ਸਾਰਿਆਂ ਕੋਲ ਹੈ, ਦ੍ਰਿਸ਼ਟੀ ਤਾਂ ਦੇਖਣ ਨੂੰ ਹੈ ਕਹਿੰਦੇ ਨੇ। ਜਿਹੜੀ ਦ੍ਰਿਸ਼ਟੀ ਸਤਿਗੁਰੂ ਦੇ ਕੋਲ ਆਪ ਹੈ, ਉਹ ਨਾਮ ਜਪਣ ਵਾਲੇ, ਬਾਣੀ ਪੜ੍ਹਨ ਵਾਲੇ ਗੁਰਸਿੱਖ ਨੂੰ ਪ੍ਰਦਾਨ ਕਰ ਦਿੰਦੇ ਨੇ। ਕਿਰਪਾ ਕਿਠਾ ਕੇ ਅਵਲੋਕਨ ਕੇ ਦਾਸਾਂ ਦੇ ਫਿਰ ਦੁੱਖ ਨਾਸ ਹੋ ਜਾਂਦੇ। ਦਾਸ ਕਾ ਦੁੱਖ ਵਿਦਾਰੇ, ਉਹਨਾਂ ਦੀ ਦ੍ਰਿਸ਼ਟੀ ਦੇ ਨਾਲ ਵੀ ਦੁੱਖ ਘਟਦੇ ਹੈ। ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਸਵਾ ਪਹਿਰ ਸਮਾਧੀ ਤੋਂ ਬਾਅਦ ਜਦੋਂ ਉਥਾਨ ਹੁੰਦੇ ਸਨ, ਰੋਗੀਆਂ ਦੀਆਂ ਕਿੰਨਾ ਕਤਾਰਾਂ ਲੱਗੀਆਂ ਹੁੰਦੀਆਂ, ਜਿਹੜੇ ਰੋਗੀ 'ਤੇ ਪਹਿਲਾਂ ਨਿਗਾਹ ਪੈ ਗਈ ਕੰਚਨ ਵਰਗੀ ਦੇ ਹੋ ਜਾਂਦੀ ਸੀ, ਅਮਿਓ ਦ੍ਰਿਸ਼ਟ ਕਹਿੰਦੇ ਨੇ। ਉਹਦੀ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਦੀ ਸ਼ਕਤੀ ਪੈਦਾ ਹੋ ਜਾਂਦੀ ਹੈ। ਅਤੇ ਦੂਸਰਾ, ਕਿਉਂਕਿ ਉਹਨਾਂ ਦੇ ਨੇਤਰਾਂ ਵਿੱਚ ਕਦੇ ਵਿਸ਼ਿਆਂ ਦੀ ਮੈਲ ਨਹੀਂ ਰਹਿੰਦੀ, ਨੇਤਰ ਪਵਿੱਤਰ ਹੋ ਗਏ। ਉਹਨਾਂ ਦੇ ਨੇਤਰਾਂ ਨੇ ਸਤਿਗੁਰੂ ਨੂੰ ਦੇਖ ਲਿਆ, ਸਾਡੇ ਨੇਤਰ ਵਿਕਾਰਾਂ ਨੂੰ ਦੇਖਦੇ ਆ। ਇਸ ਲਈ ਅਸੀਂ ਉਸ ਸ਼ਕਤੀ ਤੋਂ ਵਾਂਝੇ ਹਾਂ। ਸਤਿਪੁਰਸ਼ਾਂ ਦੇ ਕੋਲ ਸ਼ਕਤੀ ਤਾਂ ਹੁੰਦੀ ਹੈ, ਉਹਨਾਂ ਨੇ ਆਪਣੇ ਨੇਤਰ ਇੰਨੇ ਕੰਟਰੋਲ ਕਰ ਲਏ, ਪਰ ਤੇਰਿਆ ਰੂਪ ਨਾ ਪੇਖੇ ਨੇਤਰ ਨਹੀਂ ਦੇਖਦੇ। ਇਸ ਕਰਕੇ ਨੇਤਰੀ ਸਤਿਗੁਰ ਪੇਖਣਾ, ਇਸ ਕਰਕੇ ਉਹ ਨੇਤਰਾਂ ਦੇ ਨਾਲ ਆਪਣੇ ਸਤਿਗੁਰੂ ਦਾ ਸਰੂਪ ਹੀ ਸਾਰੇ ਵੇਖ ਰਹੇ। ਦੂਸਰੀ ਸ਼ਕਤੀ ਉਹਨਾਂ ਦੀ ਰਸਨਾ 'ਤੇ ਪ੍ਰਗਟ ਹੋ ਜਾਂਦੀ ਹੈ। ਉਸ ਸ਼ਕਤੀ ਨੂੰ ਮਹਾਰਾਜ ਸਾਹਿਬ ਜੀ ਪ੍ਰਮਾਣ ਕਰਦੇ ਨੇ, ਪ੍ਰਭ ਜੀ ਵਸੈ ਸਾਧਕੀ ਰਸਨਾ। ਉਸ ਰਸਨਾ ਵਿੱਚ ਕੈਸੀ ਬਰਕਤ ਹੋ ਜਾਂਦੀ ਹੈ ਜਿਹਦੀ ਸਾਖੀ ਸੁਣੀ ਆਪ ਜੀ ਨੇ। ਭਗਤ ਮੁੱਖ ਹੈ ਤੇ ਬੋਲਦੇ ਸੇ ਬਚਨ ਹੋਵਾਂਗੇ, ਉਹਨਾਂ ਦਾ ਬਚਨ ਪੂਰਾ ਹੋ ਜਾਂਦਾ ਹੈ। ਸੁਭਾਵ ਕੀ ਜੋ ਬਚਨ ਕਹਿ ਦੇਣ। ਸ਼੍ਰੀਮਾਨ ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼, ਉਹਨਾਂ ਦੇ ਕੋਲ ਗਿਆਨੀ ਬਲਵੀਰ ਸਿੰਘ ਜੀ ਕਾਂਸੀ ਬਣਾਏ ਸੀ। ਉਹਨਾਂ ਨੇ ਬੜੇ ਭਾਰੀ ਵਿਦਵਾਨ ਬਣੇ। ਮੈਂ ਉਹਨਾਂ ਦੀ ਕਥਾ ਸੁਣੀ। ਵਿਦਿਆ ਪੜ੍ਹਨ ਤੋਂ, ਕਿਉਂਕਿ ਜੇ ਵਿਦਿਆ ਦੇ ਨਾਲ ਨਾਲ ਨਾਮ ਦੀ ਕਮਾਈ ਨਾ ਹੋਵੇ ਤਾਂ ਵਿਦਿਆ ਹੰਕਾਰ ਪੈਦਾ ਕਰ ਦਿੰਦੀ। ਇਹ ਬਿਮਾਰੀ ਵਿਦਵਾਨਾਂ ਨੂੰ ਵੀ ਲੱਗ ਜਾਂਦੀ। ਨਾਮ ਤੋਂ ਵਾਂਝਾ ਸੀ, ਹੰਕਾਰ ਦੀ ਬਿਮਾਰੀ ਲੱਗ ਗਈ। ਜਿਨ੍ਹਾਂ ਮਹਾਂਪੁਰਸ਼ਾਂ ਨੇ ਉਹਨੂੰ ਜੀਵਨ ਦਿੱਤਾ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ, ਕੰਸ਼ੀ ਤੱਕ ਪੜ੍ਹਾ ਕੇ ਵਿਦਵਾਨ ਕੀ, ਉਸੇ ਰਸਨਾ ਨਾਲ ਕਹਿਣ ਲੱਗੇ ਸੰਤਾਂ ਨੂੰ ਕੀ ਆਉਂਦਾ। ਉਹੀ ਗਣਕਾਂ ਅਤੇ ਧਰੂ ਦੀਆਂ ਸਾਖੀਆਂ ਨੇ, ਇਹਨਾਂ ਕੋਲ ਸਾਰੀ ਉਮਰ ਹੋ ਗਈ ਪੜ੍ਹਦਿਆਂ। ਮਹਾਂਪੁਰਸ਼ ਆਪਣਾ ਨਿਰਾਦਰ ਸਹਿ ਕੇ ਵੀ ਕੁਛ ਨਹੀਂ ਕਰ ਗਿਆ। ਤੈਸਾ ਮਾਨ ਤੈਸਾ ਅਭਿਮਾਨ, ਮਾਨ ਅਪਮਾਨ ਇੱਕੋ ਜਿਹਾ ਹਨ। ਸਮਾਂ ਲੰਘਦਾ ਗਿਆ, ਪਰਮੇਸ਼ੁਰ ਸਜ਼ਾ ਦਿੰਦਾ ਹੈ। ਆਪਣੇ ਸੰਤ ਤੁਧ ਖਰੇ ਪਿਆਰੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ। ਗਿਆਨੀ ਜੀ ਦੇ ਕੋਲੋਂ ਕੋਈ ਹੰਕਾਰ ਦੇ ਵਾਸੀ ਕੁਛ ਉਹਦੇ ਸਾਥੀ ਹੋਰ ਰਲ ਗਏ, ਗੁਰਮਤ ਤੋਂ ਉਲਟ ਕੁਝ ਉਹਨਾਂ ਦੇ ਕੋਲੋਂ ਹੋ ਗਏ। ਕੀ ਹੋਇਆ ਮੈਨੂੰ ਨਹੀਂ ਪਤਾ, ਪਰ ਹੋ ਗਿਆ ਕੁਝ। ਸਮਝਾਉਣ ਦਾ ਯਤਨ ਕੀਤਾ, ਨਾ ਸਮਝੇ। ਮਹਾਂਪੁਰਸ਼ਾਂ ਨੇ ਡਾਂਗ ਲੈ ਕੇ 18 ਕੱਢੇ ਬਿਹੰਗ ਇੱਕ ਦਿਨ, ਉਹਨਾਂ ਵਿੱਚ ਗਿਆਨੀ ਬਲਵੀਰ ਸਿੰਘ ਦੀ। ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਬਲਵੀਰ ਸਿੰਘ 'ਤੇ ਵੀ ਇਹ ਘੜੀਆਂ ਦੀ ਆਫਤ ਆ ਜਾਏਗੀ। ਉਹ ਤਾਂ ਇਹ ਸਮਝੇ ਸੰਤਾਂ ਤੋਂ ਬਾਅਦ ਉੱਤਰ ਅਧਿਕਾਰੀ ਹੀ ਗਿਆਨੀ ਬਲਵੀਰ ਸਿੰਘ ਹੈ ਰਾੜਾ ਸਾਹਿਬ ਦਾ। ਅੱਤ ਦਰਜੇ ਦਾ ਜਦੋਂ ਦੇਖਿਆ ਨਰਾਦਰ, ਮਹਾਂਪੁਰਸ਼ ਕਹਿੰਦੇ ਨਿਕਲ ਜਾਓ ਇੱਥੋਂ, ਡੇਰੇ ਤੋਂ ਬਾਹਰ ਚਲੇ ਜਾਓ। ਗਿਆਨੀ ਬਲਵੀਰ ਸਿੰਘ ਦੀ ਰਸਨਾ ਤੋਂ ਨਿਕਲਿਆ, ਕਹਿੰਦਾ ਜੀ ਮੈਂ ਕਿੱਥੇ ਜਾਵਾਂ। ਸੰਤ ਕਹਿੰਦੇ ਇੱਥੋਂ ਨਿਕਲ, ਜਿਹੜੇ ਖੂਹ 'ਚ ਡਿੱਗਣਾ ਉਹਦੇ 'ਚ ਡਿੱਗ। ਬਸ ਇੰਨੇ ਹੀ ਵਚਨ ਨਿਕਲਿਆ, ਜਿਹੜੇ ਖੂਹ 'ਚ ਡਿੱਗਣੇ ਡਿੱਗ, ਪਰ ਇੱਥੋਂ ਨਿਕਲ। ਸਾਧ ਸਿੰਘ ਜੀ, ਜਿੱਥੇ ਗਿਆਨੀ ਜੀ ਨੇ ਡੇਰਾ ਬਣਾਇਆ, ਮਲੇਰਕੋਟਲੇ ਤੋਂ ਲੁਧਿਆਣੇ ਨੂੰ ਜਾਈਏ ਸੱਜੇ ਹੱਥ, ਲੁਧਿਆਣੇ ਤੋਂ ਮਲੇਰਕੋਟਲੇ ਨੂੰ ਜਾਈਏ ਖੱਬੇ ਹੱਥ। ਅਸਥਾਨ ਗਿਆਨੀ ਜੀ ਨੇ ਉੱਥੇ ਬਣਾਇਆ ਸੀ। ਬਥੇਰਾ ਯਤਨ ਕੀਤਾ, ਜਦੋਂ ਸੋਝੀ ਆਈ ਵੀ ਮੇਰੇ ਕੋਲੋਂ ਗਲਤ ਹੋਇਆ, ਭੁੱਲ ਬਖਸ਼ਾਉਣ ਵਾਸਤੇ ਗੁਰਸਿੱਖਾਂ ਨੇ ਕਿਹਾ ਵੀ ਤੂੰ ਇਸ ਤਰ੍ਹਾਂ ਕਰ, ਸਾਧੂ ਦਿਆਲੂ ਹੁੰਦਾ। ਜਦੋਂ ਉਹਨਾਂ ਦੀ ਗੱਡੀ ਆਈ ਤੂੰ ਸੜਕ ਦੇ ਉੱਤੇ ਪੂਰੇ ਲੰਮਾ ਪੈ ਜਾ, ਲੇਟ ਜਾ, ਗੱਡੀ ਤਾਂ ਉੱਤੇ ਲਗਾਉਣ 'ਤੇ ਰਹੇ। ਮਹਾਂਪੁਰਸ਼ ਜਦੋਂ ਆਏ, ਮੂਹਰੇ ਬਲਵੀਰ ਸਿੰਘ ਪਿਆ, ਗੱਡੀ ਰੋਕ ਲਈ। ਸੰਤ ਕਹਿੰਦੇ ਭਾਈ ਕੀ ਗੱਲ ਹੈ, ਕੌਣ ਹੈ? ਕਹਿੰਦੇ ਜੀ ਗਿਆਨੀ ਹੈ ਬਲਵੀਰ ਸਿੰਘ। ਸੰਤ ਕਹਿੰਦੇ ਇਹਨੂੰ ਕਹੋ ਵੀ ਸੜਕ 'ਤੇ ਕਿਉਂ ਪਿਆ, ਉੱਧਰ ਜਾਵੇ ਆਪਣੇ ਡੇਰੇ 'ਚ। ਕਹਿੰਦੇ ਜੀ ਉਹ ਕਹਿੰਦਾ ਵੀ ਮੈਨੂੰ ਬਖਸ਼ ਦਿਓ। ਮਹਾਂਪੁਰਸ਼ ਕਹਿੰਦੇ ਭਾਈ ਮੇਰੇ ਬਖਸ਼ਣ ਦੀ ਕੋਈ ਬਾਤ ਨਹੀਂ ਹੈ। ਕਹਿੰਦੇ ਤੀਰ ਚੱਲਿਆ ਤਾਂ ਹੁਣ ਵਾਪਸ ਨਹੀਂ ਆ ਸਕਦਾ, ਪਰ ਚਲੋ ਮੇਰੇ ਮਨ 'ਚ ਤੇਰੇ ਲਈ ਫਰਕ ਕੋਈ ਨਹੀਂ, ਇੰਨਾ ਕੁ ਤਾਂ ਬਖਸ਼ ਦਿੱਤਾ। ਜਿੱਦਣ ਗਿਆਨੀ ਦੀ ਮੌਤ ਹੋਈ, ਖੂਹ ਦੇ ਵਿੱਚ ਡਿੱਗੇ ਹੋਏ ਨੂੰ ਮਰੇ ਹੋਏ ਦੀ ਲਾਸ਼ ਖੂਹ 'ਚੋਂ ਕੱਢੀ ਸੀ ਸਾਧ ਸਿੰਘ ਜੀ, ਇਸ ਵਾਸਤੇ ਡਰੀ ਨੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼ ਇਹ ਵਚਨ ਕਿਹਾ ਕਰਦੇ ਸੀ, ਕਹਿੰਦੇ ਸਾਰਿਆਂ ਗੁਰਮੁਖਾਂ ਨੂੰ, ਕਹਿੰਦੇ ਗੁਰਮੁਖੋ ਮੇਰੀ ਬੇਨਤੀ ਹੈ, ਕਹਿੰਦੇ ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਕਹਿੰਦੇ 8 ਪੈਰਾਂ 'ਚ ਤਾਂ ਹਰ ਗੁਰਸਿੱਖ ਦਾ ਬਾਣੀ ਪੜ੍ਹਨ ਵਾਲੇ ਦਾ ਇੱਕ ਵਚਨ ਪੂਰਾ ਹੁੰਦਾ ਹੈ। ਇੱਕ ਵਚਨ ਦੀ ਬਰਕਤ ਤਾਂ ਹਰ ਗੁਰਸਿੱਖ ਦੇ ਵਿੱਚ ਹੁੰਦੀ ਹੈ, ਕਦੇ ਵੀ ਮਾੜਾ ਵਚਨ ਕਿਸੇ ਨੂੰ ਨਹੀਂ ਕਹਿਣਾ, ਕਿਹੜੇ ਵੇਲੇ ਦਾ ਵਚਨ ਕਦੋਂ ਪੂਰਾ ਹੋ ਜਾਣਾ। ਇਸ ਕਰਕੇ ਪਰਮਾਤਮਾ ਦੀ ਸ਼ਕਤੀ ਸਾਧੂ ਦੀ ਰਸਨਾ 'ਤੇ ਪ੍ਰਗਟ ਹੋ ਜਾਂਦੀ ਹੈ। ਪ੍ਰਭ ਜੀ ਵਸਿਆ ਸਾਧ ਕੀ ਰਸਨਾ। ਫਿਰ ਪਰਮੇਸ਼ੁਰ ਦੀ ਕਲਾ ਜਿਹੜੀ ਹੈ ਉਹ ਸੱਤ ਪੁਰਸ਼ਾਂ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦੀ ਹੈ। ਹਿਰਦੇ ਦੇ ਵਿੱਚ ਗੁਰੂ ਦਾ ਧਿਆਨ ਹੈ, ਗੁਰ ਕੀ ਮੂਰਤ ਮਨ ਮਹਿ ਧਿਆਨ। ਜਿੱਥੇ ਗੁਰੂ ਬੈਠਾ ਹੈ ਉਸੇ ਹਿਰਦੇ ਦੇ ਵਿੱਚੋਂ ਕੋਈ ਸੰਕਲਪ ਪੈਦਾ ਹੋ ਜਾਵੇ, ਭਗਤ ਜਨਾਂ ਕੇ ਸਾਸ ਨਿਹਾਰ ਹੈ, ਉਹਦੇ ਸੰਕਲਪ ਨੂੰ ਜੋ ਜੋ ਚਿਤਵੈ ਸਾਧ ਜਨ ਲੇਤਾ ਮਨ, ਉਹਦੀ ਚਿਤਵਣੇ ਨੂੰ ਵੀ ਰੱਬ ਮੰਨ ਲੈਂਦਾ, ਕਿਉਂਕਿ ਉਹਦੇ ਹਿਰਦੇ ਦੇ ਵਿੱਚ ਵੀ ਰੱਬ ਦੀ ਕਲਾ ਪ੍ਰਗਟ ਹੋ ਗਈ। ਤੇ ਇਸੇ ਤਰ੍ਹਾਂ ਚੌਥੇ ਨੰਬਰ ਤੇ ਸਾਧੂਆਂ ਦੇ ਹੱਥਾਂ ਦੇ ਵਿੱਚ ਵੀ ਇੱਕ ਕਲਾ ਪ੍ਰਗਟ ਹੋ ਜਾਂਦੀ ਹੈ। ਜਿਹੜੀ ਕਲਾ ਗੁਰੂ ਦੇ ਹੱਥਾਂ ਵਿੱਚ ਹੈ, ਗੁਰਮਸਤਕ ਹੱਥ ਧਰ, ਹੱਥ ਤਾਂ ਉਹ ਜਿਹਨੇ ਪੰਜ ਤੱਤਾਂ ਦੇ ਬਣੇ ਹੋਏ, ਗੁਰੂ ਦੇ ਸਿਰ ਤੇ ਹੱਥ ਰੱਖਣ ਦੀ ਬਾਤ ਕਿਉਂ ਆਈ ਹੈ, ਗੁਰਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬਰੀਆਂ। ਅੰਤਰੀ ਭਾਵ ਚ ਭਾਵੇਂ ਕਿਰਪਾ ਰੂਪੀ ਹੱਥ ਕਹਿ ਲਿਓ, ਉਹ ਬਾਤ ਵੱਖਰੀ ਹੈ, ਪਰ ਪ੍ਰਤੱਖ ਹੱਥਾਂ ਦੀ ਬਾਤ। ਇਸ ਕਰਕੇ ਸਤਿਪੁਰਸ਼ਾਂ ਨੂੰ ਕਹੀਦਾ ਕਿ ਮਹਾਰਾਜ ਕਿਰਪਾ ਕਰੋ, ਮੇਰੇ ਬੱਚੇ ਦੇ ਸਿਰ 'ਤੇ ਹੱਥ ਰੱਖ ਦਿਓ। ਕਿਸੇ ਮਿਨਿਸਟਰ ਨੂੰ ਨਹੀਂ ਕਹਿੰਦੇ, ਮੁੱਖ ਮੰਤਰੀ ਨੂੰ, ਪ੍ਰਧਾਨ ਮੰਤਰੀ ਨੂੰ, ਅਤੇ ਨਾ ਉਹਨਾਂ ਦੇ ਹੱਥ ਰਖਾਉਣੇ ਚਾਹੀਦੇ ਨੇ, ਉਹਨਾਂ ਦੇ ਹੱਥ ਬਾਹਲੇ ਮੈਲੇ ਹੁੰਦੇ ਆ। ਉਹ ਕੁਛ ਦੇਣ ਦੀ ਬਜਾਏ ਕੁਛ ਕਿਤੇ ਨੁਕਸਾਨ ਹੀ ਨਾ ਕਰ ਦੇਣ, ਕਿਉਂਕਿ ਅਪਵਿੱਤਰ ਹੱਥ ਨੇ। ਸਾਧੂ ਦੇ ਹੱਥ ਪਵਿੱਤਰ ਨੇ, ਕਿਉਂ ਨਾ ਪਵਿੱਤਰ? ਇੱਕ ਸੰਸਕ੍ਰਿਤ ਦੀ ਸੁਰਤੀ ਆਉਂਦੀ ਹੈ, ਕਹਿੰਦੇ ਹਸਤੋ ਪਵਿੱਤਰੰ ਜਦੀ ਦਾਨ ਪੁੰਨਿਅਮ, ਪਾਦੋ ਪਵਿੱਤਰੰ ਜਦੀ ਤੀਰਥ ਯਾਤਰਾ, ਮੁਖਿਅੰ ਪਵਿੱਤਰੰ ਜਦੀ ਰਾਮ ਨਾਮੰ, ਹਿਰਦਿਅੰ ਪਵਿੱਤਰੰ ਜਦੀ ਬ੍ਰਹਮ ਨਿਸ਼ਠਾ। ਇਸ ਕਰਕੇ ਪਵਿੱਤਰ ਉਹ ਹਿਰਦਾ ਪਵਿੱਤਰ ਹੈ, ਉੱਥੇ ਬ੍ਰਹਮ ਦਾ ਨਿਸ਼ਚਾ ਹੈ। ਰਸਨਾ ਪਵਿੱਤਰ ਹੈ, ਤੁਲਸੀ ਰਸਨਾ ਤੋ ਪਲੀ ਜੋ ਮੁਖ ਕਹੀ ਹੈ ਰਾਮ, ਨਹੀਂ ਤਾਂ ਕਾਟਣ ਯੋਗ ਹੈ ਮੁਖ ਮੇਂ ਭਲਾ ਨਾ ਚਾਮ। ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ ਹੈ, ਹਰਿਹਾਂ ਜਗ ਵਿਸਰੈ ਗੋਬਿੰਦ ਰਾਜ ਦਿਨੋ ਦਿਨ ਕੱਟੀ। ਉਹਨਾਂ ਦੀ ਰਸਨਾ ਵੀ, ਉਹਨਾਂ ਦੇ ਹੱਥ ਵੀ, ਉਹਨਾਂ ਦਾ ਹਿਰਦਾ। ਹੱਥਾਂ ਦੇ ਵਿੱਚ ਇਹ ਵਰਗਟ ਹੈ, ਜੇ ਸਤਿਪੁਰਸ਼ ਆਪਣੀ ਮੌਜ ਵਿੱਚ ਆ ਕੇ ਬ੍ਰਹਮ ਗਿਆਨੀ ਕਿਸੇ ਦੇ ਸਿਰ 'ਤੇ ਹੱਥ ਰੱਖ ਦੇਣ, ਜੋ ਕੁਛ ਮਿਲਣ ਵਾਲਾ ਉਹ ਵਿਆਖਿਆ 'ਚ ਨਹੀਂ ਆਉਣ ਵਾਲਾ, ਨਹੀਂ ਆ ਸਕਦਾ ਵਿਆਖਿਆ ਵਿੱਚ। ਮਰੇ ਹੋਇਆਂ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਖਤਰਾਣੀ ਦੇ ਬੇਟੇ ਨੂੰ, ਮਰੇ ਹੋਏ ਨੂੰ ਆਪਣਾ ਹੱਥ ਹੀ ਛੋਇਆ ਸੀ, ਰਾਤ ਦਾ ਮਰਿਆ ਹੋਇਆ ਉੱਠ ਕੇ ਬੈਠਾ ਹੋ ਗਿਆ ਸੀ ਜੀਵਨ ਦਾ। ਸਤਿਪੁਰਸ਼ਾਂ ਦੇ ਭਾਈ ਚਰਨਾਂ ਦੇ ਵਿੱਚ ਵੀ, ਪੈਰਾਂ ਦੇ ਵਿੱਚ ਵੀ ਇੱਕ ਸ਼ਕਤੀ ਪ੍ਰਗਟ ਹੋ ਜਾਂਦੀ ਹੈ। ਉਹਨਾਂ ਦੇ ਚਰਨ ਕਿੰਨੇ ਪਵਿੱਤਰ ਹੋ ਜਾਂਦੇ ਨੇ, ਇਹਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦੇ ਕੋਲ ਆ, ਹੋਰ ਕਿਤੇ ਨਹੀਂ। ਜਨ ਕੇ ਚਰਨ ਤੀਰਥ ਕੋਟ ਗੰਗਾ, ਕਰੋੜਾਂ ਗੰਗਾ ਵੀ ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦੀ। ਇਸ ਕਰਕੇ ਫਿਰ ਸਤਿਪੁਰਸ਼ਾਂ ਨੂੰ ਕਹੀਦਾ ਜੀ, ਮੇਰੇ ਗ੍ਰਹਿ ਨੂੰ ਪਵਿੱਤਰ ਕਰ ਦਿਓ। ਕਿਸੇ ਰਾਜਸੀ, ਕਿਸੇ ਮਿਨਿਸਟਰ, ਕਿਸੇ ਵੱਡੇ ਅਮੀਰ ਬੰਦੇ ਨੂੰ ਨਹੀਂ ਕਹੀਦਾ ਮੇਰਾ ਘਰ ਪਵਿੱਤਰ ਕਰ ਦਿਓ। ਇਹ ਨਾਮ ਦੀਆਂ ਬਰਕਤਾਂ, ਪੰਜ ਥਾਂ 'ਤੇ ਨਾਮ ਦੀਆਂ ਬਰਕਤਾਂ। ਜਿਵੇਂ ਧਰਤੀ 'ਚੋਂ ਸੋਮਾ ਪ੍ਰਗਟ ਹੁੰਦਾ ਪਾਣੀ ਦਾ, ਇਉਂ ਨਾਮ ਜਪਣ ਵਾਲੇ, ਸਿਮਰਨ ਕਰਨ ਵਾਲੇ ਦੇ ਸਰੀਰ ਵਿੱਚ ਪੰਜ ਥਾਂ 'ਤੇ ਇਹ ਸੋਮੇ ਸ਼ਕਤੀ ਦੇ ਪ੍ਰਗਟ ਹੋ ਜਾਂਦੇ ਨੇ। ਉਹਨਾਂ ਸੋਮਿਆਂ 'ਚੋਂ ਇਹ ਇੱਕ ਸੋਮਾ ਸੀ, ਭਾਈ ਲੱਖੂ ਦੀ ਰਸਨਾ 'ਤੇ ਪ੍ਰਗਟ ਹੋਇਆ ਵਾ, ਜੋ ਸਿੰਘ ਸਾਹਿਬ ਜੀ ਨੇ ਆਪ ਜੀ ਨੂੰ ਸੁਣਾਇਆ, ਜਿਸ ਕਰਕੇ ਜੋ ਉਹਨੇ ਕਿਹਾ ਬੁੱਧੂ ਤੇਰਾ ਆਵਾ ਕੱਚਾ, ਤੇ ਫਿਰ ਕੱਚਾ ਹੀ ਨਿਕਲਿਆ। ਮੇਰੀ ਬੰਦੀ ਭਗਤ ਛਡਾਵਾ ਹੈ, ਬੰਦ ਹੈ ਭਗਤ ਨਾ ਛੂਟਾ ਮੋਹ ਹੈ। ਦੇਖੋ ਜੇ ਗੁਰੂ ਦੀ ਮਾਰ ਪੈ ਜਾ ਕਿਸੇ 'ਤੇ, ਗੁਰਸਿੱਖ ਬਚਾ ਲੈਂਦਾ, ਪਰ ਜੇ ਕਿਤੇ ਸਿੱਖ ਦੀ ਮਾਰ ਪੈ ਜਾ ਗੁਰੂ ਨਹੀਂ ਬਚਾਉਂਦਾ, ਕਹਿੰਦੇ ਮਾਰ ਹੀ ਸਿੱਖ ਦੀ ਪੈ ਗਈ। ਸੋ ਇਹ ਵਿਚਾਰ ਇੰਨੀ ਕੁ ਸੀ, ਸਿੰਘ ਸਾਹਿਬ ਦੀ ਜੋ ਵਿਚਾਰ ਸ਼ੁਰੂ ਕੀਤੀ ਸੀ ਉਹਨੂੰ ਸਮਰਪਿਤ। ਬਾਕੀ ਦਾ ਜਿਹੜਾ ਸਮਾਂ, ਜੋ ਕੱਲ੍ਹ ਵਿਚਾਰ ਸ਼ੁਰੂ ਹੋਏ, ਜਿਹੜੇ ਪ੍ਰੇਮੀ ਕੱਲ੍ਹ ਆਏ ਸੀ ਗੁਰਮੁਖ, ਉਹ ਆਪਣਾ ਉਸੇ ਥਾਂ 'ਤੇ ਧਿਆਨ ਲੈ ਜਾਣ। ਜਿਹੜੇ ਨਵੇਂ ਅੱਜ ਆਏ ਨੇ, ਕੱਲ੍ਹ ਨਹੀਂ ਸਨ, ਉਹਨਾਂ ਨੂੰ ਬੇਨਤੀ ਹੈ, ਇਹ ਸਤਸੰਗਤ ਦੀ ਪਰਿਭਾਸ਼ਾ 'ਤੇ ਵਿਚਾਰ ਸੀ ਕੱਲ੍ਹ, ਕਿ ਸਤਸੰਗਤ ਕੈਸੀ ਜਾਣੀ, ਕਿਵੇਂ ਜਾਣੀਏ ਕਿ ਸਤਸੰਗ ਹੈ। ਜੇ ਅਸੀਂ ਇਹ ਗੱਲ ਜਾਣੀ ਹੁੰਦੀ ਤਾਂ ਅੱਜ 3 ਕਰੋੜ ਮੂਰਖਾਂ ਦਾ ਟੋਲਾ ਸਰਸੇ ਵਾਲੇ ਕੋਲ ਕਦੀ ਇਕੱਠਾ ਨਾ ਹੁੰਦਾ। ਇਹ 3 ਕਰੋੜ ਇਸ ਗੱਲ ਦਾ ਪ੍ਰਮਾਣ ਕਿ ਉਹਨਾਂ ਨੂੰ ਸਤਸੰਗ ਦੀ ਪਰਿਭਾਸ਼ਾ ਦਾ ਨਹੀਂ ਪਤਾ। ਯਕੀਨ ਕਰਿਓ ਗੁਰੂ ਪਿਆਰਿਓ, ਮੈਂ ਆਪਣਾ ਇਹ ਦਰਦ ਕਈਆਂ ਨਾਲ ਸਾਂਝਾ ਵੀ ਕੀਤਾ, ਅਤੇ ਇੰਡੀਆ ਵੀ ਫੋਨ ਕਰਦਾ ਰਿਹਾ। ਮੈਂ ਯਤਨ ਕਰਦਾ ਰਿਹਾ ਕਿ ਬੇਦੰਤੀ ਜੀ ਜੇ ਮੈਨੂੰ ਮਿਲ ਜਾਣ, ਮੈਂ ਫੋਨ 'ਤੇ ਉਹਨਾਂ ਨੂੰ ਬੇਨਤੀ ਕਰ ਲਿਆ। ਜਿੱਥੇ ਜਿੱਥੇ ਤੱਕ ਮੇਰੀ ਪਹੁੰਚ ਸੀ, ਮੈਂ ਸਾਰੇ ਬੇਨਤੀਆਂ ਕੀਤੀਆਂ ਵੀ ਸਿੰਘ ਸਾਹਿਬਾਨਾਂ ਤੱਕ ਸਾਰੇ ਗੁਰਮੁਖ ਆਪਣੀਆਂ ਬੇਨਤੀਆਂ ਪਹੁੰਚਾ ਦਿਓ। ਮੈਨੂੰ ਇਹ ਪਤਾ ਚੱਲਿਆ ਕਿ ਜਿਸ ਤਰ੍ਹਾਂ ਦਾ ਸ਼ਰਾਰਤਨਾਮਾ ਪਹਿਲਾਂ ਲਿਖਿਆ ਗਿਆ ਸੀ, ਉਸੇ ਤਰ੍ਹਾਂ ਦਾ ਸ਼ਰਾਰਤਨਾਮਾ ਦੁਬਾਰੇ ਲਿਖਿਆ ਗਿਆ। ਮਾਫ਼ੀਨਾਮਾ ਨਹੀਂ, ਸ਼ਰਾਰਤਨਾਮਾ। ਸ਼ਰਾਰਤਨਾਮਾ ਮੈਂ ਇਸ ਲਈ ਕਹਿਣਾ, ਬੜੀ ਸੋਚੀ ਸਮਝੀ ਹੋਈ ਸ਼ਰਾਰਤ ਦੇ ਨਾਲ ਅੱਖਰ ਆਪ ਇੱਕ ਵੀ ਨਹੀਂ ਲਿਖਿਆ, ਇੱਕ ਅੱਖਰ ਵੀ ਨਹੀਂ ਲਿਖਿਆ ਆਪਣੇ। ਮਾਫ਼ੀ ਵੀ ਕਿਹੜੇ ਤਰੀਕੇ ਨਾਲ ਹੈ, ਜਿਵੇਂ ਕੋਈ ਕੰਨ ਇੱਧਰੋਂ ਸਿੱਧਾ ਨਾ ਫੜੇ, ਘੁਮਾ ਕੇ ਫੜੇ। ਅਖੇ ਜੀ ਮੈਂ ਤਾਂ ਕੁਛ ਨਹੀਂ ਕੀਤਾ ਐਸਾ,
ਜੇ ਕਿਸੇ ਨੂੰ ਲੱਗਦਾ ਵੀ ਮੈਂ ਕੁਛ ਕੀਤਾ ਤਾਂ ਗਲਤ ਫਹਿਮੀ ਦੇ ਕਾਰਨ, ਜਾਣੀ ਗਲਤ ਫਹਿਮੀ ਸਿੱਖਾਂ ਨੂੰ ਹੋ ਸਕਦੀ, ਮੈਨੂੰ ਨਹੀਂ, ਵੀ ਮੈਂ ਸਹੀ ਕੀਤਾ। ਜੇ ਗਲਤ ਫਹਿਮੀ ਦੇ ਕਾਰਨ ਐਸਾ ਹੋਇਆ, ਮੈਂ ਗੁਰੂ ਗੋਬਿੰਦ ਸਿੰਘ ਜੀ ਤੋਂ ਮਾਫ਼ੀ ਮੰਗਦਾ ਅਤੇ ਪੰਥ ਤੋਂ ਵੀ। ਇਹ ਇੱਕ ਸ਼ਬਦ ਹੋਰ ਐਡ ਹੋਇਆ, ਪੰਥ ਤੋਂ ਵੀ ਮਾਫ਼ੀ ਹੋ। ਪਰ ਇਹ ਮੰਗਦਾ ਕੌਣ ਹੈ? ਮਾਫ਼ੀ ਮੰਗਣ ਵਾਲੇ ਦਾ ਨਾਂ ਨਾਂ ਲਿਖਿਆ ਵਾ ਉਹਦੇ 'ਚ, ਲੈਟਰ ਪੈਡ ਜ਼ਰੂਰ ਹੈ ਉਸ ਡੇਰੇ ਦੀ, ਨਾ ਉਹਦੇ ਆਪਣੇ ਸੈਨ ਹੋਏ ਬਿਨ। ਸ਼ਰਾਰਤਨਾਮਾ ਇਸ ਲਈ ਹੈ ਵੀ ਇੱਕ ਵਾਰੀ ਥੋੜ੍ਹਾ ਜਿਹਾ ਟਿਕਾ ਤਾਂ ਹੋਵੇ, ਵੀ ਕੱਲ੍ਹ ਨੂੰ ਕੁਛ ਥੋੜ੍ਹਾ ਜਿਹਾ ਤਬਦੀਲੀ ਰਾਜਨੀਤਿਕ ਲੋਕਾਂ ਦੇ ਵਿੱਚ ਆਵੇ। ਅੱਜ ਦੀ ਪੰਥਕ ਸਰਕਾਰ ਨੂੰ ਆਪਣੀ ਦੁਸ਼ਮਣ ਸਮਝਦਾ, ਕੱਲ੍ਹ ਨੂੰ ਸਰਕਾਰ ਮੇਰੀ ਮਿੱਤਰ ਆਵੇ, ਫਿਰ ਮੈਂ ਇਕੱਲੇ ਇਕੱਲੇ ਸਿੱਖ ਦੇ ਨਾਲ ਸਮਝਾਂਗਾ। ਉਹਨੂੰ ਇਹ ਪਤਾ ਨਹੀਂ ਵੀ ਇਹ ਕੌਮ ਉਹ ਹੈ ਜਿਹਦਾ 80-80 ਰੁਪਏ ਮੁੱਲ ਪੈਣ ਤੋਂ ਵੀ ਖਤਮ ਨਹੀਂ ਹੋਏ। ਜੰਗਲਾਂ ਦੇ ਵਿੱਚ ਰਹਿਣਾ ਪਸੰਦ ਕਰ ਲਿਆ, ਪਰ ਇਹਨਾਂ ਨੇ ਸੱਤ ਦਾ ਮਾਰਗ ਨਹੀਂ ਛੱਡਿਆ। ਉਹਦੀ ਇਹ ਸੀ ਵੀ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਾਰੀ ਇਹ ਮੇਰਾ ਮਾਫ਼ੀਨਾਮਾ ਹੋ ਜਾਏ ਅਤੇ ਮੇਰੇ ਕੋਲ ਗੁੰਜਾਇਸ਼ ਹੈ, ਮੈਂ ਕਹਾਂਗਾ ਸਿੱਖੋ ਦਿਖਾਓ ਸਹੀ ਮੇਰੇ ਕਿੱਥੇ ਸੈਨ ਹੋਏ ਸੀ। ਮੈਂ ਤਾਂ ਕਿਸੇ ਨੂੰ ਬੇਨਤੀ ਪੱਤਰ ਲਿਖਿਆ ਹੀ ਨਹੀਂ, ਮੈਂ ਮੰਨਦਾ ਹੀ ਨਹੀਂ ਕਿਸੇ ਅਕਾਲ ਤਖ਼ਤ ਨੂੰ, ਇਹ ਵੀ ਕਹਿ ਸਕਦਾ ਉਹਦਾ ਕੀ ਵਾਸਤਾ ਅਕਾਲ ਤਖ਼ਤ? ਅਕਾਲ ਤਖ਼ਤ ਦਾ ਭਰਾਇਆ ਹੋਗਾ ਸਿੱਖ ਨੂੰ, ਉਹ ਸਿੱਖ ਥੋੜ੍ਹੀ। ਇਸ ਕਰਕੇ ਵਾਰ ਵਾਰ ਹਰ ਰੋਜ਼ ਕਈ ਕਈ ਵਾਰ ਮੇਰੇ ਇਹ ਸੰਕਲਪ ਆ ਜਾਂਦਾ ਸੀ ਵੀ ਅਰਦਾਸ ਵੀ ਮੈਂ ਕਰਦਾ ਸੱਚੇ ਪਾਤਸ਼ਾਹ ਕਿਤੇ ਕੋਈ ਐਸੀ ਬਾਤ ਨਾ ਹੋ ਜਾਏ ਵੀ ਇਸੇ ਨੂੰ ਮਾਫ਼ੀਨਾਮਾ ਮੰਨ ਕੇ ਜੇ ਕਿਤੇ ਐਸੀ ਕੋਈ ਵਿਚਾਰ ਹੋ ਗਈ ਤਾਂ ਸਦੀਆਂ ਤੱਕ ਵੀ ਇਹਦਾ ਖਮਿਆਜ਼ਾ ਸਾਨੂੰ ਭੁਗਤਣਾ ਪਏਗਾ। ਗੁਰੂ ਨੇ ਬੜੀ ਮਹਾਨ ਕਿਰਪਾ ਕੀਤੀ ਕਿ ਮੈਨੂੰ ਸਵੇਰੇ ਨਿਤਨੇਮ ਕਰਦੇ ਨੂੰ ਫੋਨ ਆ ਗਏ, ਕਹਿੰਦੇ ਲਓ ਜੀ ਜਿਹੜੀ ਗੱਲ ਤੁਸੀਂ ਕਹਿੰਦੇ ਸੀ ਵੀ ਮਹਾਰਾਜ ਨੇ ਕਿਰਪਾ ਕਰ ਦਿੱਤੀ ਵੀ ਉਹ ਜਿਹੜਾ ਸੀ ਸ਼ਰਾਰਤਨਾਮਾ ਉਹ ਕੈਂਸਲ ਕਰ ਦਿੱਤਾ। ਮੈਂ ਸ਼ੁਕਰ ਹੋਇਆ, ਅਰਦਾਸ ਕੀਤੀ ਸੱਚੇ ਪਾਤਸ਼ਾਹ ਤੂੰ ਆਪਣੇ ਪੰਥ ਦੀ ਆਪ ਰੱਖ ਲਈ, ਪੰਜੇ ਸਿੰਘ ਸਾਹਿਬਾਨਾਂ ਦੀ ਰਸਨਾ ਤੇ ਬਹਿ ਕੇ ਉਹਨਾਂ ਦੇ ਹਿਰਦੇ 'ਚ ਬਹਿ ਕੇ ਤੈਨੂੰ ਜੋ ਪਾਇਆ ਉਹ ਕਰਾ ਦਿੱਤਾ ਹੈ। ਇਹਦੇ ਪਿੱਛੇ ਰਾਜਨੀਤਿਕ ਲੋਕਾਂ ਦਾ ਵੀ ਬੜਾ ਹੱਥ ਸੀ। 200, 250, 300 ਜਿਹੜੇ ਉਹਨਾਂ ਦੇ ਗੁੰਮਰਾਹ ਕੀਤੇ ਹੋਏ ਲੋਕ ਸੀ ਉਹ ਇੱਧਰ ਪੰਥ ਵੱਲ ਪਰਤ ਰਹੇ ਨੇ। ਉਹਨਾਂ ਨੂੰ ਸਭ ਤੋਂ ਵੱਡਾ ਇਹ ਘਾਟਾ, ਇਹ ਡਰ ਸੀ ਉਹਨਾਂ ਨੂੰ, ਉਹਨਾਂ ਨੂੰ ਅਕਾਲ ਤਖ਼ਤ ਦਾ ਜਾਂ ਸਿੰਘ ਸਾਹਿਬਾਨਾਂ ਦਾ ਕੋਈ ਡਰ ਨਹੀਂ ਸੀ। ਡਰ ਤਾਂ ਉਹਨਾਂ ਨੂੰ ਆਪਣੇ ਉਹ ਡੂਮਣਾ ਮਖਿਆਲ ਉਜੜੇਦਾ, ਡੂਮਣਾ ਮਖਿਆਲ ਉਜੜ ਰਿਹਾ ਉਹਨਾਂ ਦਾ। ਇਸ ਕਰਕੇ ਸਤਿਗੁਰੂ ਨੇ ਬੜੀ ਮਹਾਨ ਇਹ ਕਿਰਪਾ ਕੀਤੀ ਹੈ ਕਿ ਉਹ ਰੱਦ ਹੋ ਗਿਆ। ਰੱਦ ਹੋਣ ਦੇ ਨਾਲ ਪੰਥ ਦੀ ਏਕਤਾ ਮਜ਼ਬੂਤ ਹੋ ਰਹੀ ਹੈ। ਦੇਖੋ ਇਹ ਵੀ ਕੋਈ ਗੁਰੂ ਦੀ ਕਿਰਪਾ ਹੈ, ਪਹਿਲੀ ਵਾਰ ਸਦੀਆਂ ਤੋਂ ਬਾਅਦ ਐਸੀ ਇਹ ਗੱਲ ਹੋਈ ਹੈ ਕਿ ਸਾਰਾ ਪੰਥ ਜਿਹੜਾ ਇੱਕ ਮੰਚ 'ਤੇ ਇਕੱਠਾ ਹੋ ਗਿਆ। ਸਾਰੇ ਮਤਭੇਦ ਪਰਿਵਾਰ 'ਚ ਇੱਕ ਦੂਜੇ ਭਰਾਵਾਂ ਦੇ ਵੀ ਹੋ ਜਾਂਦੇ ਨੇ। ਗੁਰੂ ਕਿਰਪਾ ਕਰੇ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਖੜੀ ਹੈ। ਇਹਦੇ ਅਰਥ ਕੱਲ੍ਹ ਆਪ ਜੀ ਨੇ ਸੁਣੇ ਨੇ, ਸਤ ਨਾਸ ਤੋਂ ਰਹਿਤ ਦਾ ਨਾਮ ਹੈ, ਸੰਗ ਭਲੀ ਪ੍ਰਕਾਰ ਗਤ ਪ੍ਰਾਪਤੀ। ਜਿੱਥੇ ਭਲੀ ਪ੍ਰਕਾਰ ਸਤ ਦੀ ਪ੍ਰਾਪਤੀ ਹੋਵੇ ਸਾਡੀ ਬੁੱਧ ਨੂੰ, ਬੁੱਧ ਸਤ ਨੂੰ ਗ੍ਰਹਿਣ ਕਰੇ, ਬਾਣੀ ਸਤ ਸਰੂਪ ਹੈ, ਬਾਣੀ ਦੇ ਸਿਧਾਂਤ ਨੂੰ ਗ੍ਰਹਿਣ ਕਰੇ, ਉਹਨੂੰ ਸਤਸੰਗਤ ਕਿਹਾ ਜਾਂਦਾ। ਉਹਦੀਆਂ ਚਾਰ ਕਿਸਮਾਂ ਨੂੰ ਉਹ ਆਪ ਜੀ ਨੇ ਕੱਲ੍ਹ ਸੁਣ ਲਈ ਆ, ਸੰਗਤ ਹੈ, ਕੁਸੰਗਤ ਹੈ, ਸਾਧ ਸੰਗਤ ਹੈ, ਸਤਸੰਗਤ ਹੈ। ਇਹ ਵਿਆਖਿਆ ਕੱਲ੍ਹ ਹੋ ਰਹੀ, ਦੁਬਾਰੇ ਦੁਹਰਾਉਣ ਦੀ ਲੋੜ ਨਹੀਂ ਕਿ ਸਤਸੰਗਤ ਦੇ ਪ੍ਰਥਾਏ ਗੁਰਬਾਣੀ ਦੇ ਵਿੱਚ ਜੋ ਵਿਚਾਰਾਂ ਨੇ, ਜੋ ਕੁਛ ਕਹੀਏ ਉਹਦੇ ਪਿੱਛੇ ਗੁਰਬਾਣੀ ਦਾ ਪ੍ਰਮਾਣ ਹੋਵੇ ਉਹ ਬਾਤ ਸਹੀ ਹੁੰਦੀ ਹੈ, ਨਹੀਂ ਤਾਂ ਕਲਪਨਾ ਹੈ। ਭਗਤ ਕਬੀਰ ਸਾਹਿਬ ਜੀ ਨੂੰ ਇੱਕ ਵਾਰੀ ਇਹ ਬਾਤ ਪੁੱਛੀ ਗਈ ਕਿ ਆਪ ਸਤਸੰਗਤ ਦੇ ਮੁਤਾਬਕ ਕੁਛ ਦੱਸੋ। ਸਤਸੰਗਤ ਦੇ ਵਿੱਚ ਮਿਲਾਪ ਕਿਹਨਾਂ ਦਾ ਹੁੰਦਾ ਹੈ, ਕੀ ਉਹਨਾਂ ਦਾ ਕੋਈ ਪੂਰਵਲਾ ਕਰਮ ਹੈ? ਕਬੀਰ ਸਾਹਿਬ ਜੀ ਕਹਿੰਦੇ ਮੇਰੇ ਖਿਆਲਾਂ ਦੇ ਵਿੱਚ ਤਾਂ ਪਰਮਾਤਮਾ ਦੀ ਕਿਰਪਾ ਜਿਹਨਾਂ 'ਤੇ ਹੋ ਜਾਏ ਉਹਨਾਂ ਨੂੰ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ। ਰੱਬ ਆਪ ਪ੍ਰਾਪਤ ਹੋਣ ਤੋਂ ਪਹਿਲਾਂ, ਰੱਬ ਆਪ ਮਿਲਣ ਤੋਂ ਪਹਿਲਾਂ ਜਿਹਨੂੰ ਮਿਲਣਾ ਹੁੰਦਾ ਹੈ ਉਹਨੂੰ ਸਤਸੰਗਤ ਮਿਲਾ ਦਿੰਦਾ, ਸਤਸੰਗਤ ਦੁਆਰਾ ਆਪ ਮਿਲ ਜਾਂਦਾ, ਸਿੱਧਾ ਆਪ ਨਹੀਂ ਮਿਲਦਾ ਕਿਸੇ ਨੂੰ। ਕਬੀਰ ਸਾਹਿਬ ਜੀ ਦਾ ਪਾਵਨ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ ਕਉ ਕਿਰਪਾ ਕਰਤ ਹੈ ਗੋਬਿੰਦ, ਜਿਹਦੇ ਉੱਤੇ ਗੋ ਬੇਦਾਂ ਤੋਂ, ਬੇਦਾਂ ਦੇ ਬਿੰਦ ਜਾਣਨੇ ਯੋਗ ਜੋ ਪਰਮਾਤਮਾ ਹੈ, ਜਿਹਦੇ ਉੱਤੇ ਉਹ ਕਿਰਪਾ ਕਰ ਦੇਵੇ, ਜਿਨ ਕੋ ਕਿਰਪਾ ਕਰਤ ਹੈ ਗੋਬਿੰਦ ਤੇ ਸਤਸੰਗ ਮਿਲਾਤ, ਉਹਨਾਂ ਦਾ ਮਿਲਾਪ ਸਤਸੰਗਤ ਵਿੱਚ ਹੋ ਜਾਂਦਾ ਹੈ। ਇਹ ਸਾਰੇ ਗੋਬਿੰਦ ਦੀ ਕਿਰਪਾ ਦੇ ਪਾਤਰ ਬੈਠੇ ਨੇ ਇੱਥੇ। ਜਿਸ ਦਿਨ ਕਿਰਪਾ ਹੋ ਗਈ ਉਸ ਦਿਨ ਇੱਥੇ ਬੈਠੇ ਹੋ ਗਏ ਸਤਸੰਗਤ ਵਿੱਚ, ਜਿੱਦਣ ਉਹਦੀ ਕਿਰਪਾ ਨਹੀਂ ਉਸ ਦਿਨ ਸੰਗਤ ਵਿੱਚ ਨਹੀਂ ਹੋ ਗਏ, ਮੈਂ ਵੀ ਔਰ ਤੁਸੀਂ ਵੀ, ਕੋਈ ਵੀ ਸਾਡੇ ਵਿੱਚੋਂ। ਜਿਸ ਦਿਨ ਕਿਰਪਾ ਉਸ ਦਿਨ ਸਤਸੰਗਤ ਵਿੱਚ ਬੈਠੋ। ਫਿਰ ਸਤਸੰਗਤ ਦੀ ਪਰਿਭਾਸ਼ਾ ਦੇ ਨਾਲ ਇੱਕ ਦੂਸਰੀ ਬਾਤ ਹੈ ਕਿ ਸਤਸੰਗਤ ਦੇ ਵਿੱਚ ਗਿਣਤੀ ਕਿੰਨੀ ਹੋਣੀ ਚਾਹੀਦੀ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ, ਜ਼ਿੰਦਗੀ ਵਿੱਚ ਇੱਕ ਵਾਰ ਐਸਾ ਦਿਨ ਆਇਆ, ਇੱਕ ਦਿਨ, ਇਹ ਮੂਲੇ ਧਾਰ ਵਰਖਾ ਹੋ ਰਹੀ ਸੀ, ਸਪੀਕਰ ਹੈ ਨਹੀਂ ਸੀ, ਵਰਖਾ ਮੂਲੇ ਧਾਰ ਸੀ। ਵਿਦਿਆਰਥੀਆਂ ਨੇ ਸੋਚਿਆ ਵੀ ਅੱਜ ਕਿਹੜਾ ਕਥਾ ਹੋਣੀ ਹੈ, ਮਹਾਂਪੁਰਸ਼ ਬਾਰਿਸ਼ ਪੈਂਦੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਸ਼ਾਇਦ ਪਹਿਲਾਂ ਹੀ ਬੈਠੇ ਸੀ ਜਾਂ ਬਾਅਦ ਵਿੱਚ ਆਏ, ਇਹਦਾ ਤਾਂ ਮੈਨੂੰ ਪਤਾ ਨਹੀਂ। ਕਥਾ ਦਾ ਸਮਾਂ ਹੋ ਗਿਆ, ਸੰਤਾਂ ਦਾ ਕੇਵਲ ਇਕੱਲਾ ਇੱਕ ਗੜਬਈ ਬੈਠਾ ਦਰਬਾਰ ਸਾਹਿਬ ਵਿੱਚ, ਮਹਾਂਪੁਰਸ਼ ਸਿਰਫ ਦੋਨੇ ਹੀ ਬੈਠੇ ਹੈ, ਵਿਦਿਆਰਥੀ ਇੱਕ ਬਣਾ ਆਇਆ। ਸਭ ਨੇ ਇਹ ਅਨੁਮਾਨ ਲਾ ਲਿਆ ਵੀ ਅੱਜ ਕਿਹੜਾ ਕਥਾ ਹੋਣੀ। ਮਹਾਂਪੁਰਸ਼ਾਂ ਨੇ ਜਦੋਂ ਕਥਾ ਦਾ ਸਮਾਂ ਹੋ ਗਿਆ, ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਮਹਾਰਾਜ ਸਾਹਿਬ ਦੇ ਦਰਸ਼ਨ ਕੀਤੇ, ਅਰਮਾਲਾ, ਜਿਸ ਵੇਲੇ ਮਹਾਰਾਜ ਸਾਹਿਬ ਜੀ ਨੇ, ਮਹਾਂਪੁਰਖਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ, ਰਮਾਲਾ ਪਰੇ ਹਟਾਇਆ, ਮੁੱਖ ਵਾਕ ਲਿਆ, ਮੰਗਲ ਕੀਤਾ ਅਤੇ ਕਥਾ ਸ਼ੁਰੂ ਕਰ ਲਈ। ਕਥਾ ਦਾ ਪਾਠ ਬੋਲਣ ਵਾਲਾ ਵੀ ਗੁਰਮੁਖ ਉਸ ਦਿਨ ਕੋਈ ਨਹੀਂ ਹੈ। ਲੜੀਵਾਰ ਕਥਾ ਦੇ ਵਿੱਚ ਕਥਾ ਦਾ ਪਾਠ ਬੋਲਣ ਵਾਲਾ ਜ਼ਰੂਰ, ਉਹਦੀ ਲੋੜ ਪੈਂਦੀ ਹੈ। ਤਾਂ ਮਹਾਂਪੁਰਖ ਵਾਰ ਵਾਰ ਕਹਿਣ, ਸਾਧ ਸੰਗਤ ਜੀ, ਜਿਵੇਂ ਆਮ ਕਥਾ ਹੁੰਦੀ ਸੀ ਉਸ ਦਿਨ, ਸਾਧ ਸੰਗਤ ਜੀ, ਉਹ ਗੜਬਈ ਬੈਠਾ ਬੈਠਾ ਮੁਸਕੜੀਆਂ ਹੱਸੇ ਵੀ ਸਾਧ ਸੰਗਤ ਕੌਣ ਹੈ, ਇੱਕ ਸੰਤ ਨੇ, ਇੱਕ ਮੈਂ ਬੈਠਾ, ਅਸੀਂ ਦੋ ਜਣੇ ਹਾਂ ਸਾਰੇ। ਫਿਰ ਵੀ ਸੰਤਾਂ ਦੇ ਪੈ ਕਰਕੇ ਕਥਾ ਦਾ ਬੜਾ ਆਨੰਦ ਆਇਆ, ਬਹੁਤ ਆਨੰਦ ਆਇਆ। ਜਦੋਂ ਮਹਾਂਪੁਰਸ਼ ਮੰਗਲ ਸਮਾਪਤ ਕਰਕੇ ਅਰਦਾਸ ਵੀ ਆਪੇ ਕੀਤੀ ਸੰਤਾਂ ਨੇ, ਮੁੜ ਕੇ ਫਿਰ ਹੁਕਮਨਾਮਾ ਲਿਆ, ਇੰਨੇ ਨੂੰ ਬਾਰਿਸ਼ ਹੌਲੀ ਹੌਲੀ ਥੰਮਣ ਲੱਗ ਪਈ। ਜਦੋਂ ਬਾਹਰ ਨਿਕਲ ਲੱਗੇ, ਗੜਬਈ ਪੁੱਛਦਾ, ਕਹਿੰਦਾ, ਮਹਾਰਾਜ ਜੀ ਬੇਨਤੀ ਹੈ ਇੱਕ, ਵੀ ਅੱਜ ਸਾਧ ਸੰਗਤ ਕਿਹਨੂੰ ਕਹਿੰਦੇ ਸੀ ਤੁਸੀਂ, ਕਿਉਂਕਿ ਆਪਣਾ ਵਿਸ਼ਾ ਸਾਧ ਸੰਗਤ ਦਾ ਚੱਲਦਾ ਨਾ। ਕਹਿੰਦੇ ਸਾਧ ਸੰਗਤ ਨੂੰ, ਕਹਿੰਦੇ ਸਾਧ ਸੰਗਤ ਨੂੰ, ਇੱਕ ਤੁਸੀਂ ਸੀ, ਇੱਕ ਮੈਂ ਸੀ, ਵੀ ਕੌਣ ਸੀ ਇੱਥੇ। ਮਹਾਂਪੁਰਸ਼ ਕਹਿੰਦੇ, ਗੁਰਮੁਖਾ, ਪਹਿਲੀ ਤਾਂ ਬਾਤ ਇਹ ਹੈ ਵੀ ਗੁਰੂ ਨਾਨਕ ਦੇ ਘਰ ਵਿੱਚ ਕੇਵਲ ਜਿਨ੍ਹਾਂ ਨੂੰ ਤੂੰ ਸਮਝਣੇ ਸਰੋਤੇ ਉਹੀ ਨਹੀਂ ਹੈ, ਇੱਥੇ ਸਰੋਤੇ ਉਹ ਵੀ ਆਉਂਦੇ ਨੇ ਜਿਨ੍ਹਾਂ ਨੂੰ ਨਾ ਮੈਂ ਦੇਖ ਸਕਦਾ ਨਾ ਤੂੰ ਦੇਖ ਸਕਦਾ। ਉਹ ਇੱਥੇ ਦੇਵ ਰੂਹਾਂ ਵੀ ਉਹ ਆਉਂਦੀਆਂ ਨੇ ਜਿਨ੍ਹਾਂ ਨੂੰ ਸਾਡੀ ਦ੍ਰਿਸ਼ਟੀ ਨਹੀਂ ਦੇਖ ਸਕਦੀ, ਕੇਵਲ ਗੁਰੂ, ਗੁਰੂ ਦੀ ਚਰਨ ਸ਼ਰਨ ਵਿੱਚ ਉਹ ਵੀ ਆਉਂਦੇ ਹੈ, ਦੇਵ ਰੂਹਾਂ ਵੀ ਆਉਂਦੀਆਂ ਨੇ, ਉਹ ਵੀ ਆਨੰਦ ਮਾਣਦੀਆਂ ਨੇ ਅਜੇ ਮਨੁੱਖਾ ਸਰੀਰ ਜਿਨ੍ਹਾਂ ਨੂੰ ਨਹੀਂ ਪ੍ਰਾਪਤ ਹੋਇਆ, ਅਜੇ ਇਸ ਆਕਾਸ਼ ਵਿੱਚ ਗੇੜੇ ਕੱਢਦੇ ਫਿਰਦੇ ਨੇ। ਉਹ ਲੋਚਦੇ ਨੇ, ਮਹਾਰਾਜ, ਕਿਤੇ ਸਾਨੂੰ ਵੀ ਆਹ ਮਨੁੱਖਾ ਸਰੀਰ ਮਿਲ ਜਾਏ, ਇਸ ਦੇਹੀ ਕੋ ਸਿਮਰੈ ਦੇਵ। ਪਹਿਲੀ ਤਾਂ ਬਾਤ ਇਹ, ਉਹ ਤਾਂ ਜੀ ਸੁੰਨ ਹੋ ਗਿਆ ਪ੍ਰਸ਼ਨ ਕਰਨ ਵਾਲਾ, ਸੰਤਾਂ ਨੇ ਜਵਾਬ ਇਹ। ਦੂਸਰਾ ਕਹਿੰਦੇ, ਚੱਲ ਛੱਡ ਵੀ, ਇਹ ਤਾਂ ਤੇਰੇ ਘੱਟ ਸਮਝ ਆਉਣ ਵਾਲੀ ਗੱਲ ਹੈ, ਦੂਸਰੀ ਗੱਲ ਕਰਦੇ ਹਾਂ। ਕਹਿੰਦੇ, ਗੁਰਮੁਖਾ, ਤੈਨੂੰ ਇੰਨਾ ਚਿਰ ਹੋ ਗਿਆ ਸੰਗਤ ਕਰਦਿਆਂ ਨੂੰ, ਤਾਂ ਭਾਈ ਗੁਰਦਾਸ ਦੀ ਕਦੇ ਗੱਲ ਨਹੀਂ ਸੁਣੀ। ਕਹਿੰਦੇ, ਜੀ ਕਿਸ ਤਰ੍ਹਾਂ। ਕਹਿੰਦੇ, ਭਾਈ ਗੁਰਦਾਸ ਨੇ ਸਤਸੰਗਤ ਦੱਸੀ ਹੈ ਵੀ ਕਿੰਨੀ ਗਿਣਤੀ ਤੋਂ ਸ਼ੁਰੂ ਹੁੰਦੀ ਹੈ। ਕਹਿੰਦਾ, ਜੀ ਮੈਨੂੰ ਚੇਤਾ ਨਹੀਂ। ਕਹਿੰਦੇ, ਜੇ ਤਾਂ ਹੋਵੇ ਸਿੱਖ ਇਕੱਲਾ ਹੀ, ਫਿਰ ਤਾਂ ਸਿੱਖ ਹੀ ਹੈ, ਕਥਾ ਕਰਨ ਵਾਲਾ ਇਕੱਲਾ ਹੀ ਹੋਵੇ ਫਿਰ ਇਕੱਲਾ ਹੀ ਹੈ, ਸਿੱਖ ਹੀ ਹੈ ਫਿਰ ਉਹ। ਕਹਿੰਦੇ ਜੇ ਇੱਕ ਸਿੱਖ ਹੋਰ ਮਿਲ ਜਾਏ, ਕਹਿੰਦੇ ਫਿਰ ਸਾਧ ਸੰਗਤ ਸ਼ੁਰੂ ਹੋ ਜਾਂਦੀ ਹੈ। ਮੈਂ ਸਾਧ ਸੰਗਤ ਤੇ ਕਹਿੰਦਾ ਸੀ ਨਾ, ਕਹਿੰਦੇ ਦੇਖ ਭਾਈ ਗੁਰਦਾਸ, ਕਹਿੰਦੇ ਨੇ ਇੱਕ ਸਿੱਖ ਦੋਏ ਸਾਧ ਸੰਗਤ ਪੰਜੀ ਪਰਮੇਸ਼ਰ। ਜੇ ਗਿਣਤੀ ਪੰਜ ਤੇ ਚਲੀ ਗਈ ਫਿਰ ਤਾਂ ਰੱਬ ਹੀ ਆ ਗਿਆ ਨਾ ਚੱਲ ਕੇ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਵੀ ਪਾਵਨ ਵਚਨ ਕਹੇ ਹੈ। ਇਸੇ ਕਰਕੇ ਜਿਹੜੇ ਸੱਤ ਪੁਰਸ਼ ਜਿਹਨਾਂ ਨੂੰ ਕੁਛ ਥੋੜੀਆਂ ਜਿਹੀਆਂ ਅੱਖਾਂ ਪਰਮਾਤਮਾ ਨੇ ਦੇ ਦਿੱਤੀਆਂ, ਉਹ ਇਕੱਠ ਦਾ ਲਾਲਚ ਨਹੀਂ ਕਦੇ ਵੀ ਕਰਦੇ। ਉਹ ਦੇਖਦੇ ਨੇ ਜੇ ਗਿਣਤੀ ਪੰਜ ਹੋ ਗਈ ਨਾ ਅੰਮ੍ਰਿਤਧਾਰੀ ਸਿੰਘਾਂ ਦੀ, ਪੰਜ ਸਿੰਘ ਸੋ ਰਹਿਤ ਪੰਚ ਜਹ ਮਿਲੇ ਮਮ ਸਰੂਪ ਤਹਿ ਜਾਣੋ ਭਲੇ। ਉਹ ਕਹਿੰਦੇ ਨੇ ਪ੍ਰਤੱਖ ਵੀ ਬੈਠਾ ਜਿਹਨੂੰ ਬੇਨਤੀਆਂ ਕਰਨੀਆਂ, ਸ਼ਬਦ ਰੂਪ ਦੇ ਵਿੱਚ ਵੀ, ਗੁਰੂ ਗ੍ਰੰਥ ਸਾਹਿਬ ਰੂਪ ਦੇ ਵਿੱਚ ਵੀ ਬੈਠਾ। ਇਸ ਕਰਕੇ ਸਤਸੰਗਤ ਦੀ ਗਿਣਤੀ ਦੋ ਤੋਂ ਕੰਮ ਹੋਵੇ, ਇੱਕ ਹੈ ਤਾਂ ਸਤਸੰਗਤ ਸਾਧ ਸੰਗਤ ਨਹੀਂ ਹੈ। ਜਦੋਂ ਇੱਕ ਸੁਣਨ ਵਾਲਾ ਇੱਕ ਸੁਣਾਉਣ ਵਾਲਾ, ਉਦੋਂ ਬਾਅਦ ਭਾਵੇਂ 200 ਹੋ ਜਾਏ, ਭਾਵੇਂ 2 ਲੱਖ ਹੋ ਜਾਏ, 2 ਕਰੋੜ ਹੋ ਜਾਏ, ਜਿੰਨੀ ਮਰਜ਼ੀ ਹੋ ਜਾਏ, ਫਿਰ ਉਹਨੂੰ ਸ਼ਬਦ ਸਾਧ ਸੰਗਤ ਦਾ ਹੀ ਰਹੇਗਾ, ਸ਼ਬਦ ਨਹੀਂ ਬਦਲੇਗਾ। ਇਸ ਕਰਕੇ ਜਿਨ ਕੋ ਕਿਰਪਾ ਕਰਤ ਹੈ ਗੋਬਿੰਦ ਤੇ ਸਤਸੰਗ ਮਿਲਾਤ, ਸਤਸੰਗਤ ਦੇ ਵਿੱਚ ਮਿਲਾਪ ਉਹਨਾਂ ਦਾ। ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਹਰ ਸੱਚੇ ਤਖਤ ਰਚਾਇਆ ਸਤਸੰਗਤ ਮੇਲਾ। ਇਹ ਇੱਕ ਜਗ੍ਹਾ ਸਤਿਗੁਰਾਂ ਦਾ ਪਾਵਨ ਬਚਨ ਹੋਰ ਮਿਲਦਾ ਹੈ। ਇਹਦੇ ਨਾਲ ਹੀ ਮੈਂ ਆਪਣੀ ਗੱਲ ਸਮਾਪਤ ਕਰਦਾ ਤੇ ਇਹੀ ਵਿਚਾਰ ਕੱਲ੍ਹ ਨੂੰ ਚਲੇ ਗਈ। ਇੱਕ ਜਗ੍ਹਾ ਬਚਨ ਆਇਆ ਹੈ, ਜਿਹਦੇ ਉੱਤੇ ਰੱਬ ਪ੍ਰਸੰਨ ਹੋ ਜਾਵੇ, ਉਹਦੀ ਪਹਿਚਾਣ ਦਿੱਤੀ ਹੈ, ਰੱਬ ਖੁਸ਼ ਹੋ ਜਾਵੇ ਜਿਹਦੇ। ਦੇਖੋ ਆਪਾਂ ਜਿੰਨੇ ਵੀ ਬੈਠੇ ਹਾਂ, ਕੋਈ ਇਹੋ ਜਿਹਾ ਤਾਂ ਹੈ ਹੀ ਨਹੀਂ ਆਪਣੇ 'ਚ ਜਿਹੜਾ ਰੱਬ ਦੀ ਮਿਹਰਬਾਨੀ ਨਹੀਂ ਚਾਹੁੰਦਾ, ਰੱਬ ਦੀ ਖੁਸ਼ੀ ਨਹੀਂ ਚਾਹੁੰਦਾ। ਪਰ ਕਈ ਵਾਰ ਕੀ ਹੁੰਦਾ ਵੀ ਖੁਸ਼ੀ ਮਿਲੀ ਹੁੰਦੀ ਹੈ, ਉਹਦਾ ਗਿਆਨ ਨਹੀਂ ਹੁੰਦਾ ਵੀ ਇਹ ਰੱਬ ਦੀ ਖੁਸ਼ੀ ਹੈ। ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਅਸੀਂ ਅਜਿਹੀ ਹਾਂ ਗੋਹਜ ਗੱਲਾਂ ਪ੍ਰਾਪਤ ਵੀ ਕਿਤੋਂ ਨਹੀਂ ਹੋ ਸਕਦੀਆਂ। ਇਹ ਤਾਂ ਗੁਰੂ ਗ੍ਰੰਥ ਸਾਹਿਬ ਦੱਸ ਸਕਦੇ ਨੇ ਕਿ ਗੁਰਸਿੱਖਾ ਤੇਰੇ 'ਤੇ ਕਿਰਪਾ ਹੋ ਗਈ, ਤੈਨੂੰ ਪਤਾ ਨਹੀਂ ਚੱਲਿਆ, ਸਤਸੰਗਤ ਮਿਲੀ, ਕਿਰਪਾ ਸੀ। ਜੇ ਰੱਬ ਦਿਆਲੂ ਹੋਇਆ ਉਹਦੀ ਪਹਿਚਾਣ ਦਿੰਦੇ ਨੇ। ਇਹ ਪੰਕਤੀ ਦੀ ਵਿਚਾਰ ਦੇ ਨਾਲ ਮੈਂ ਵਿਚਾਰ ਸਮਾਪਤ ਕਰਦਾ। ਜਿਹੇ ਠਾਕਰ ਸੋ ਪ੍ਰਸੰਨ ਭਇਓ, ਜਿਹੇ ਠਾਕਰ ਰੱਬ ਸੋ ਪ੍ਰਸੰਨ ਭਇਓ, ਸਤ ਸੰਗਤ ਤੇ ਪਿਆਰ ਹਰ ਗੁਰੂ ਨਾਨਕ ਜਿਨ ਪਰਸਿਓ, ਤਿਨ ਸਭ ਕੁਲ ਕੀਓ ਉਧਾਰ। ਜਿਹਨੇ ਗੁਰੂ ਨਾਨਕ ਨੂੰ ਪਰਸਿਆ, ਗੁਰੂ ਨਾਨਕ ਦੇ ਚਰਨ ਸਪਰਸੇ, ਕਹਿੰਦੇ ਉਹਨਾਂ ਤਾਂ ਕੁਲਾਂ ਦਾ ਵੀ ਉਧਾਰ ਕਰ ਲਿਆ। ਜਿਹਦੇ ਉੱਤੇ ਕਿਰਪਾ ਹੋਈ ਉਹ ਸਤਸੰਗਤ ਦੇ ਮਿਲਾਪ ਵਿੱਚ ਆਇਆ, ਜਿਹਦੇ ਉੱਤੇ ਪਰਮਾਤਮਾ ਪ੍ਰਸੰਨ ਹੋਇਆ ਉਹਦਾ ਸਤਸੰਗਤ ਵਿੱਚ ਪਿਆਰ ਗੂੜਾ ਹੋ ਜਾਂਦਾ ਹੈ। ਉਹ ਕਹਿੰਦਾ ਬਾਕੀ ਜਿੱਥੇ ਪਿਆਰ ਹੋਵੇ ਨਾ ਬੰਦਾ ਨੱਠ ਨੱਠ ਕੇ ਜਾਂਦਾ। ਸਤਸੰਗਤ ਹੋ ਜਾਣੀ ਵੀ ਅਲੱਗ ਬਾਤ ਹੈ, ਸਤਸੰਗਤ ਦੇ ਅੰਦਰ ਪਿਆਰ ਪੈਦਾ ਹੋਣਾ, ਸ਼ਰਧਾ ਪੈਦਾ ਹੋਣੀ, ਇਹਦਾ ਹੋਰ ਇਹ ਫਿਰ ਰੱਬ ਦੀ ਮਿਹਰਬਾਨੀ ਵੀ ਹੋਗੀ ਨਾਲ। ਰੱਬ ਦੀ ਕਿਰਪਾ ਤੇ ਰੱਬ ਦੀ ਮਿਹਰਬਾਨੀ, ਇਹ ਦੋ ਵਿਚਾਰਾਂ ਆਪ ਜੀ ਨੇ ਸਤਸੰਗਤ ਦੇ ਪ੍ਰਥਾਏ ਸੁਣੀਆਂ ਹਨ। ਸਮਾਂ ਹੋ ਗਿਆ, ਬਾਕੀ ਕੱਲ੍ਹ ਨੂੰ ਜੈ ਸ਼੍ਰੀ ਗੁਰੂ ਕਿਰਪਾ ਕਰੇਗਾ, ਕੱਲ੍ਹ ਨੂੰ ਵਿਚਾਰ ਹੋਏਗੀ। ਬਹੁਤ ਮਹਾਨ ਕਿਰਪਾ ਹੈ ਜਿੱਥੇ ਹਮ ਸਫ਼ਰ ਰੇਡੂ ਵਾਲੇ ਗੁਰਮੁਖਾਂ ਦਾ ਪਰਉਪਕਾਰ ਹੈ ਨਾ, ਉੱਥੇ ਪ੍ਰਬੰਧਕਾਂ ਦੀ ਵੀ ਇੱਕ ਯੋਗ ਅਗਵਾਈ ਸੰਗਤਾਂ ਨੂੰ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੁਆਰਾ ਮਿਲੀ ਹੈ ਨਾ, ਚੰਗਾ ਇੱਕ ਸਵੱਛ ਪ੍ਰਬੰਧ ਕਰਨ ਵਾਲੇ ਗੁਰਮੁਖ ਮਿਲੇ, ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ।